ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਨਿਊਜ਼ ਰੂਮ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਹੈ ਹੁਣ ਤੱਕ ਦੀਆਂ ਚੋੜਵੀਆਂ ਖਬਰਾਂ। ਨਿਊ ਸਾਊਥ ਵੇਲਸ ਦੀ ਸਰਵਉੱਚ ਨਿਆਂਪਾਲਿਕਾ ਨੇ ਫੈਸਲਾ ਦਿੱਤਾ ਹੈ ਕਿ ਰਾਜ ਸਰਕਾਰ ਵੱਲੋਂ ਪੁਲਿਸ ਦੇ ਅਧਿਕਾਰ ਵਧਾਉਣ ਲਈ ਬਣਾਏ ਕਾਨੂੰਨ ਸੰਵਿਧਾਨ ਵਿਰੁੱਧ ਹਨ। ਇਹ ਕਾਨੂੰਨ ਫਰਵਰੀ 2025 ਵਿਚ ਰਾਜ ਦੀ ਵਿਧਾਨ ਸਭਾ ਦੇ ਦੋਹਾਂ ਸਦਨਾਂ ਵਿਚੋਂ ਪਾਸ ਹੋਏ ਸਨ, ਜਿਨ੍ਹਾਂ ਰਾਹੀਂ ਇਬਾਦਤ ਗਾਹਾਂ ਦੇ ਬਾਹਰ ਕਈ ਗਤੀਵਿਧੀਆਂ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਸੀ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਚ ਨੇ ਐਲਾਨ ਕੀਤਾ ਹੈ ਕਿ ਰਾਜ ਵਿਚ ਇਕ ਨਵਾਂ ਕਾਨੂੰਨ ਲਿਆਂਦਾ ਜਾਵੇਗਾ ਜੋ ਨਜ਼ਦੀਕੀ ਸਬੰਧਾਂ ਵਿਚ ਹੋਏ ਕਤਲਾਂ ਲਈ ਘੱਟੋ ਘੱਟ ਨਾਨ ਪੈਰੋਲ ਮਿਆਦ ਵਿਚ ਵਾਧਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪੈਰੋਲ ਮਿਆਦ ਨੂੰ 25% ਤੱਕ ਵਧਾਏਗਾ। ਮਿੰਜ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਇਕ ਸਾਫ਼ ਤੇ ਢੁਕਵਾਂ ਸੰਦੇਸ਼ ਦੇਣ ਲਈ ਲਿਆ ਜਾ ਰਿਹਾ ਹੈ ਕਿ ਰਾਜ ਸਰਕਾਰ ਘਰੇਲੂ ਹਿੰਸਾ ਅਤੇ ਜੀਵਨ ਸਾਥੀ ਦੀ ਹੱਤਿਆ ਦੇ ਸਖ਼ਤ ਖਿਲਾਫ਼ ਖੜੀ ਹੈ। ਕੁਝ ਰਿਪੋਰਟਾਂ ਮੁਤਾਬਕ ਕੁਈਨਜ਼ਲੈਂਡ ਦੇ ਟਾਊਨਸਵਿਲ ਨੇੜੇ ਇਕ ਵਾਹਨ ਹਾਦਸੇ ਮਗਰੋਂ ਆਸਟ੍ਰੇਲੀਆ ਡਿਫੈਂਸ ਫੋਰਸ ਦੇ 3 ਸੈਨਿਕ ਹਸਪਤਾਲ ਵਿਚ ਦਾਖਲ ਕਰਵਾਏ ਗਏ ਹਨ। ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ। ਐਮਰਜੈਂਸੀ ਸੇਵਾਵਾਂ, ਜਿਸ ਵਿਚ ਇਕ ਰੈਸਕਿਊ ਹੈਲੀਕਾਪਟਰ ਵੀ ਸ਼ਾਮਲ ਸੀ, ਤੁਰੰਤ ਮੌਕੇ ਤੇ ਪਹੁੰਚੀਆਂ। ਅੱਜ ਯਾਨੀ ਵੀਰਵਾਰ ਤੋਂ ਨਿਊ ਸਾਊਥ ਵੇਲਸ ਵਿਚ HSC ਲਿਖਤੀ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਲਗਭਗ 4 ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ। ਰਾਜ ਦੀ ਐਜੂਕੇਸ਼ਨ ਸਟੈਂਡਰਡਸ ਅਥਾਰਟੀ ਦੇ ਅਨੁਸਾਰ ਲਗਭਗ 75,000 ਵਿਦਿਆਰਥੀ ਆਪਣੇ ਆਖਰੀ ਸਕੂਲੀ ਸਾਲ ਦੇ ਇਮਤਿਹਾਨਾਂ ਵਿਚ ਬੈਠ ਰਹੇ ਹਨ। ਕੱਲ੍ਹ ਤੋਂ ਹੋਰ ਰਾਜਾਂ ਵਿਚ ਵੀ 12ਵੀਂ ਜਮਾਤ ਦੇ ਇਮਤਿਹਾਨ ਸ਼ੁਰੂ ਹੋ ਜਾਣਗੇ, ਜਦਕਿ ਕੁਈਨਜ਼ਲੈਂਡ ਵਿਚ ਇਹ ਪ੍ਰਕਿਰਿਆ ਮਹੀਨੇ ਦੇ ਆਖਰ ਵਿਚ ਸ਼ੁਰੂ ਹੋਵੇਗੀ। ਨਿਊ ਸਾਊਥ ਵੇਲਸ ਦੀ ਅਸਥਾਈ ਸਿੱਖਿਆ ਮੰਤਰੀ ਕੋਟਨੀ ਹੁਸੋਸ ਨੇ 2025 ਦੇ HSC ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਸ ਵਿਚ ਫਸਟ ਨੇਸ਼ਨਜ਼ ਦੀ ਹਿਰਾਸਤ ਵਿਚ ਮੌਤਾਂ ਦਾ ਰਿਕਾਰਡ ਸਰਕਾਰਾਂ ਲਈ ਇਕ ਚੇਤਾਵਨੀ ਦਾ ਸਬਕ ਹੋਣਾ ਚਾਹੀਦਾ ਹੈ। ਇਹ ਗੰਭੀਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਜ ਦੀ ਕੋਰੋਨਰ ਟੈਰੇਸਾ ਓਸੁਲੀਵਨ ਨੇ ਇਹ ਦਰਸਾਇਆ ਕਿ ਇਸ ਸਾਲ 12 ਐਬਓਰੀਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਹਿਰਾਸਤ ਵਿਚ ਮਾਰੇ ਗਏ, ਜੋ ਇਕ ਸਾਲ ਵਿਚ ਸਭ ਤੋਂ ਵੱਧ ਮੌਤਾਂ ਦਾ ਰਿਕਾਰਡ ਹੈ। ਅਮਰੀਕਾ ਵੱਲੋਂ ਚੀਨ ਨਾਲ ਚੱਲ ਰਹੀ ਵਪਾਰਕ ਲੜਾਈ ਵਿਚ ਹੁਣ ਆਸਟ੍ਰੇਲੀਆ ਨੂੰ ਵੀ ਸ਼ਾਮਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਕਿ ਵਿਸ਼ਵ ਭਰ ਵਿਚ ਜ਼ਰੂਰੀ ਖਣਿਜ ਪਦਾਰਥਾਂ ਤੇ ਨਿਯੰਤਰਣ ਲਈ ਚੱਲ ਰਹੀ ਹੈ। ਚੀਨ ਇਸ ਸਪਲਾਈ ਚੇਨ ਤੇ ਹਾਵੀ ਹੈ ਅਤੇ ਪਿਛਲੇ ਹਫ਼ਤੇ ਉਸ ਨੇ ਰੇਅਰ ਅਰਥ ਮੈਟਲਸ ਯਾਨੀ ਦੁਰਲੱਭ ਧਾਤਾਂ ਦੀ ਨਿਰਯਾਤ ਤੇ ਹੋਰ ਕੜੇ ਪਾਬੰਦੀਆਂ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ ਖਣਿਜ ਪਦਾਰਥ ਇਲੈਕਟ੍ਰਿਕ ਵਾਹਨਾਂ ਵਰਗੀਆਂ ਉਤਪਾਦਾਂ ਲਈ ਹੀ ਨਹੀਂ ਸਗੋਂ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਵਰਗੀਆਂ ਰੱਖਿਆ ਤਕਨੀਕਾਂ ਲਈ ਵੀ ਬਹੁਤ ਅਹਿਮ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਚੀਨ ਨਾਲ ਵਪਾਰਕ ਜੰਗ ਵਿਚ ਹੈ। ਇਹ ਟਰੰਪ ਦੇ ਵਿਸ਼ਵ ਪੱਧਰੀ ਟੈਰਿਫਾਂ ਦੇ ਹਿੱਸੇ ਵਜੋਂ ਆਇਆ ਹੈ ਜਦੋਂ ਉਹ ਪਹਿਲਾਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਤੇ 100% ਵਾਧੂ ਟੈਰਿਫ ਲਗਾਉਣ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਦੱਖਣੀ ਕੋਰੀਆ ਵਿਚ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਰੱਦ ਕਰਨ ਦੀ ਧਮਕੀ ਵੀ ਦਿੱਤੀ ਸੀ, ਪਰ ਖਜ਼ਾਨਾ ਸੈਕਟਰੀ ਸਕਾਟ ਬੈਸੈਂਟ ਨੇ ਕਿਹਾ ਹੈ ਕਿ ਇਹ ਮੁਲਾਕਾਤ ਯੋਜਨਾ ਅਨੁਸਾਰ ਹੀ ਹੋਣ ਦੀ ਸੰਭਾਵਨਾ ਹੈ। ਭਾਰਤ ਦੀਆਂ ਖਬਰਾਂ ਦਾ ਰੁਖ ਕਰੀਏ ਤੇ ਭਾਰਤੀ ਖੇਡ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਹੈ। ਭਾਰਤ 20 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਦੀ ਮੇਜ਼ਬਾਨ ਸ਼ਹਿਰ ਵਜੋਂ ਸਿਫਾਰਸ਼ ਕੀਤੀ ਹੈ। 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਅਹਿਮਦਾਬਾਦ ਨੂੰ ਦੇਣ ਬਾਰੇ ਅੰਤਿਮ ਫੈਸਲਾ 26 ਨਵੰਬਰ ਨੂੰ ਗਲਾਸਕੋ ਵਿਚ ਹੋਣ ਵਾਲੀ ਰਾਸ਼ਟਰਮੰਡਲ ਖੇਡਾਂ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਵਿਚ ਲਿਆ ਜਾਵੇਗਾ। ਭਾਰਤ ਦੀਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ 2010 ਵਿਚ ਨਵੀਂ ਦਿੱਲੀ ਵਿਚ ਹੋਈਆਂ ਸਨ। ਅਦਾਕਾਰ ਅਤੇ ਸਿੰਗਰ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਦੇ ਸ਼ੋਅ KBC 17 ਵਿਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ। ਦਿਲਜੀਤ ਨੇ ਕਿਹਾ ਕਿ ਇਸ ਦੌਰਾਨ ਉਹ ਜਿੰਨੀ ਵੀ ਰਕਮ ਜਿੱਤਣਗੇ ਉਹ ਸਾਰੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਪੰਜਾਬ ਹਾਲ ਹੀ ਵਿਚ ਹੜ੍ਹਾਂ ਕਾਰਨ ਵੱਡੇ ਪੱਧਰ ਤੋਂ ਹੋਏ ਨੁਕਸਾਨ ਤੋਂ ਉਭਰ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਤੁਸੀਂ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।